ਵਾਹਿਗੁਰੂ ਵਾਹਿਗੁਰੂ ਹੁੰਦਾ, ਫਿਰ ਉਹ ਕਹਿੰਦੇ ਐ ਕਰ ਹੁਣ ਤੂੰ ਦੂਜੀ ਜਮਾਤ ਚ ਹੋ ਗਿਆ, ਪ੍ਰਾਇਮਰੀ ਤਾਂ ਤੈਂ ਕਰ ਲਈ ਤੇ ਹੁਣ ਤੈਨੂੰ ਮਿਡਲ ਕਲਾਸ ਚ ਕਰ ਦਿੱਤਾ, ਉਹਦੇ ਵਾਸਤੇ ਇਹ ਕਰ ਕਿ ਜਿਹੜਾ ਤੇਰਾ ਨੱਕ ਹੈ ਨਾ ਇੱਥੇ ਪਹਿਰਾ ਦੇ ਦੇ, ਵਰਛਾ ਲੈ ਕੇ ਖੜ ਜਾ ਹੱਥ ਵਿੱਚ, ਜਿਹੜਾ ਸਵਾਸ ਆਉਂਦਾ ਉਹਨੂੰ ਚੈੱਕ ਕਰ ਵੀ ਇਹ ਖਾਲੀ ਆਉਂਦਾ ਕਿ ਭਰਿਆ ਹੋਇਆ ਆਉਂਦਾ, ਜੇ ਖਾਲੀ ਆਉਂਦਾ ਰੋਕ ਦੇ ਉੱਥੇ ਹੀ, ਮੈਂ ਨਹੀਂ ਲੰਘਣ ਦਿੰਦਾ ਤੈਨੂੰ, ਲੜ ਪਾ ਉਹਦੇ ਨਾਲ, ਨਹੀਂ ਲੰਘਣ ਦੇਣਾ ਖਾਲੀ ਆ ਰਿਹਾ ਸੋਹਰਿਆ। ਉਹ ਕੀ ਲੈ ਕੇ ਆਵੇ, ਜਾਂ ਤਾਂ ਉਹ ਸਤਨਾਮ ਭਰ ਲੈ ਕੇ ਆਵੇ, ਤੇ ਜਦੋਂ ਬਾਹਰ ਨੂੰ ਜਾਂਦਾ ਜੇ ਖਾਲੀ ਆਉਣ ਜਾਂਦਾ ਤਾਂ ਰੋਕ ਦੇ ਪਹਿਰਾ ਦੇ ਦੇ ਵੀ ਨਹੀਂ ਜਾਣ ਦੇਣਾ ਤੈਨੂੰ ਮੈਂ ਖਾਲੀ, ਫਿਰ ਕੀ ਹੋਏਗਾ, ਸਤਨਾਮ ਅੰਦਰ ਨੂੰ ਜਾਂਦਾ ਹੋਇਆ ਸਾਹ ਲੈ ਕੇ ਜਾ ਰਿਹਾ, ਬਾਹਰ ਨੂੰ ਵਾਹਿਗੁਰੂ ਲੈ ਕੇ ਆ ਰਿਹਾ, ਫਿਰ ਸੁਰਤੀ ਹੋਰ ਬਰੀਕ ਹੋ ਗਈ। ਹੁਣ ਕਹਿੰਦਾ ਵੀ ਤੂੰ ਸਤਨਾਮ ਤਾਂ ਛੱਡ ਦੇ, ਹੁਣ ਤੂੰ ਇਹਦੇ ਹੀ ਦੋ ਹਿੱਸੇ ਕਰ ਲੈ, ਵਾਹੇ ਕਹਿ ਕੇ ਅੰਦਰ ਨੂੰ ਜਾ, ਗੁਰੂ ਕਹਿ ਕੇ ਬਾਹਰ ਨੂੰ ਆ, ਪਰ ਪਹਿਰਾ ਰੱਖ ਨਾਸਕਾ ਦੇ ਉੱਤੇ, ਸਾਰਾ ਅੰਦਰ ਜਾਣ ਦੇ, ਜਿੱਥੋਂ ਦੀ ਅੰਦਰ ਦਰਵਾਜ਼ਾ ਉੱਥੇ ਖੜ ਜਾ, ਉੱਥੋਂ ਸਾਹ ਨਹੀਂ ਅੰਦਰ ਆਉਣ ਦੇਣਾ, ਜੇ ਤਾਂ ਤਕੜਾ ਤਾਂ ਪੂਰਾ ਪਹਿਰਾ ਦਊਗਾ, ਜੇ ਪਹਿਰੇਦਾਰੇ ਸੌ ਗਿਆ ਫੇਰ ਕੀ ਆ, ਪੰਜ ਪਹਿਰੂਆ ਦਰਮੇ ਰਹਿਤੇ ਤਾਂ ਕਰ ਨਹੀਂ ਪਤਿਆਰਾ, ਜੇ ਉਹ ਬੇਪਰਜੀਤਾ ਹੀ ਹੋ ਗਏ ਪਹਿਰੇਦਾਰ ਫੇਰ ਤਾਂ ਕੰਮ ਖਰਾਬ ਹੋ ਜਾਂਦਾ, ਪਹਿਰਾ ਦੇ ਬਹੁਤ ਤਕੜੇ ਹੋ ਬਈ, ਨਹੀਂ ਅੰਦਰ ਜਾਣ ਦੇਣਾ ਸਾਸ ਖਾਲੀ, ਭਰਿਆ ਹੋਇਆ ਹੀ ਆਉਣ ਦੇਣਾ, ਭਰਿਆ ਹੋਇਆ ਹੀ ਜਾਣ ਦੇਣਾ, ਪਹਿਲਾਂ ਦੋ ਘੰਟੇ ਕਰ ਲਓ, ਢਾਈ ਕਰ ਲਓ, ਫਿਰ ਹੌਲੀ ਹੌਲੀ ਕੀ ਹੋਏਗਾ, ਉਹਨੂੰ ਆਦਤ ਪੈ ਜਾਏਗੀ ਵੀ ਮੈਂ ਤਾਂ ਭਰਿਆ ਹੋਇਆ ਹੀ ਅੰਦਰ ਨੂੰ ਜਾਣਾ, ਭਰਿਆ ਹੋਇਆ ਹੀ ਬਾਹਰ ਨੂੰ ਆਉਣਾ, ਇਹਨੂੰ ਦਮ ਟੁੱਕ ਕਰਾਰੀ ਕਹਿੰਦੇ ਨੇ, ਦਮ ਟੁੱਕ ਕਰਾਰੀ, ਜੇਕਰ ਦਮ ਨੂੰ ਤੋੜ ਕੇ ਪਰਮੇਸ਼ਵਰ ਦਾ ਨਾਮ ਜਪਦਾ। ਫੇਰ ਮਹਾਰਾਜ ਕਹਿੰਦੇ ਫੇਰ ਪਿਆਰਿਆ ਇਹ ਨਾਮ ਨੇ ਉੱਥੋਂ ਤਾਂ ਹਟ ਜਾਣਾ, ਤੇਰਾ ਪਹਿਰਾ ਵੀ ਚੁੱਕਿਆ ਜਾਣਾ, ਤੇਰਾ ਪਹਿਰਾ ਅੰਦਰ ਲੱਗ ਜਾਣਾ, ਉਹਦੀ ਧੁਨ ਬਣ ਜਾਣੀ ਹੈ, ਧੁਨ ਦੇ ਵਿੱਚ ਫੇਰ ਤੂੰ ਧਿਆਨ ਦੇਈ, ਇਹੀ ਧੁਨ ਧੁਨ ਚੱਲੇਗੀ ਫੇਰ ਉੱਥੇ ਵੀ, ਉਹਦੇ ਵਿੱਚ ਧਿਆਨ ਦੇ, ਜਦ ਉਹਦੇ ਵਿੱਚ ਧਿਆਨ ਦੇਵੇਂਗਾ ਟਿਊਨ ਬਣ ਜਾਏਗੀ। ਲੇਕਿਨ ਇੱਕ ਖਿਆਲ ਰੱਖੀ, ਇਹ ਧਿਆਨ ਦੇ ਉੱਤੇ ਇੱਕ ਸੋਭਰ ਧਿਆਨ ਹੈ, ਉਹਨੂੰ ਨਾ ਜਾਣਦੀ, ਉਹ ਹੈਗਾ ਗੁਰੂ ਦੀ ਮੂਰਤ, ਤੇ ਗੁਰੂ ਦੀ ਮੂਰਤ ਜਿਹੜੀ ਹੈ ਉਹਦੇ ਇੱਕ ਪ੍ਰਤੀਕ ਹੁੰਦਾ ਧਿਆਨ, ਇੱਕ ਸੰਪਤ ਧਿਆਨ ਹੁੰਦਾ, ਇੱਕ ਅਹੰਗ੍ਰਹਿ ਧਿਆਨ ਹੁੰਦਾ, ਇਹ ਮਹਾਤਮਾ ਨੂੰ ਪਤਾ ਹੁੰਦਾ ਵੀ ਹੁਣ ਇਹਨੂੰ ਕਿਹੜੇ ਧਿਆਨ 'ਤੇ ਲਾਇਆ ਜਾਵੇ। ਉਹ ਜਦੋਂ ਧਿਆਨ ਧਰਦਾ ਹੈ ਧੁੰਨ ਦੇ ਵਿੱਚ, ਇਹ ਸ਼ਬਦ ਦਾ ਧਿਆਨ ਹੋ ਜਾਇਆ ਕਰਦਾ, ਕਹਿੰਦੇ ਸ਼ਬਦ ਦੇ ਧਿਆਨ ਦੇ ਨਾਲ ਸੁਰਤ ਰਲਾ ਦੀ, ਸੁਰਤ ਰਲੀ ਹੋਈ, ਸੁਰਤ ਤੇ ਸ਼ਬਦ ਜਿਹੜੇ ਨੇ ਇਕੱਠੇ ਹੋ ਜਾਣਗੇ, ਤੇ ਤੈਂ ਦੇਖਿਆ ਹੋਣਾ ਵੀ ਵੱਡੇ ਵੱਡੇ ਹੁੰਦੇ ਨੇ ਕਈ ਵਾਰੀ ਕੀੜੇ ਕੀੜੀਆਂ ਉਹਨਾਂ ਨੂੰ ਖਿੱਚ ਕੇ ਆਪਣੀ ਖੁੱਡ ਵੱਲ ਨੂੰ ਲਈ ਜਾਂਦੀਆਂ ਹੁੰਦੀਆਂ ਆਟੇ ਦੀਆਂ ਟੁੱਟੀਆਂ ਨੂੰ, ਐਵੇਂ ਜਿਵੇਂ ਜਿਹੜਾ ਸ਼ਬਦ ਹੈ ਨਾ ਜਿੱਥੋਂ ਆਉਂਦਾ ਹੈ, ਜਿੱਥੇ ਇਹਦਾ ਅਸਲੀ ਘਰ ਹੈ, ਅਸਲੀ ਘਰ ਇਹਦਾ ਕਿਹੜਾ ਹੈ, ਅਸਲੀ ਘਰ ਇਹਦਾ ਹੈ ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਨਿਰੰਕਾਰ ਆਕਾਰ ਹੋਏ ਏਕ ਅੰਕਾਰ ਅਪਾਰ ਸਦਾਇਆ। ਹੁਣ ਏਕ ਅੰਕਾਰ ਇਹਦਾ ਘਰ ਹੈ, ਏਕ ਅੰਕਾਰ ਉਹ ਸ਼ਬਦ ਧੁਨ, ਸ਼ਬਦ ਧੁਨ ਏਕ ਅੰਕਾਰ ਵਾਹਿਗੁਰੂ ਤੋਂ ਹੋਈ, ਏਕ ਅੰਕਾਰ ਤੋਂ ਧੁਨ ਹੋਈ, ਇਹ ਧੁਨ ਏਕ ਅੰਕਾਰ ਦੇ ਵਿੱਚ ਹੈ, ਬਿਫੋਰ ਦਾ ਕ੍ਰੀਏਸ਼ਨ ਆਫ ਯੂਨੀਵਰਸ ਦੇਅਰ ਵਾਜ ਲੋਗਾਸ ਦੈਟ ਵਾਜ ਵਿਦਨ ਗੋਡ, ਉਹ ਰੱਬ ਦੇ ਵਿੱਚ ਸੀਗਾ, ਸ਼ਬਦ ਰੱਬ ਦੇ ਵਿੱਚ ਹੈ, ਰੱਬ ਦਾ ਹੀ ਹਿੱਸਾ ਹੈ ਸ਼ਬਦ, ਉਹ ਸੁਰਤ ਨੂੰ ਖਿੱਚ ਕੇ ਉਹਨੇ ਉੱਥੇ ਲੈ ਜਾਣਾ ਜਿੱਥੋਂ ਸ਼ਬਦ ਆਉਂਦਾ, ਹੌਲੀ 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 ਮਿਹਨਤ ਕਰਕੇ, ਅਤੇ ਇਹਦੇ ਨਾਲ ਉਹ ਸੁਰਤ ਜਿਹੜੀ ਆ ਉਹ ਕਾਲੇ ਅੰਨੇ ਕਾਲੇ ਰਾਹ 'ਚ ਹੀ ਨਹੀਂ ਜਾਂਦੀ, ਉਹਨੂੰ ਪਹਿਲਾਂ ਤਾਂ ਆਨੰਦ ਸ਼ਬਦ ਸੁਣਨਗੇ, ਫੇਰ ਪਿਆਰਿਆ ਇਹਨੂੰ ਲਾਈਟ ਦਿਸੇਗੀ, ਜੋਤ ਦਿਸੇਗੀ, ਗਲਤ ਗੱਲਾਂ ਨਾ ਕਰੀ, ਤੇਰੇ ਸ਼ਕਤੀ ਆਜੂ, ਤੈਨੂੰ ਲੁੱਟਣ ਵਾਲੇ ਚੋਰ ਜਦੇ ਆ ਜਾਣਗੇ, ਮੇਰਾ ਮੁੰਡਾ ਬਿਮਾਰ ਹੈ ਜੀ, ਮੇਰੀ ਕਿਰਪਾ ਕਰ ਦਿਓ ਜੀ, ਮੇਰਾ ਇੰਨੇ ਸਾਲ ਤਾਂ ਮੈਨੂੰ ਘਾਟਾ ਪੈ ਰਿਹਾ ਜੀ, ਕਿਰਪਾ ਕਰ ਦਿਓ ਜੀ, ਤੁਸੀਂ ਕਰ ਦਿਓ ਕਿਰਪਾ, ਆਪਣੇ ਸਿਰ ਨਾਲ ਨਹੀਂ ਕੋਈ ਗੱਲ ਲੁੱਟਿਆ ਜਾਏਗਾ, ਮੁੜ ਕੇ ਇਹੋ ਜਿਹਾ ਥੱਲੇ ਗਿਰੇਗਾ ਕਈ ਜਨਮ ਨਹੀਂ ਤੈਨੂੰ ਮੁੜ ਕੇ ਸੋਚੀ ਆਉਣੀ, ਹੋਸ਼ ਨਹੀਂ ਆਉਣੀ। ਉਹ ਗਰਜਾਂ ਵਾਲੇ ਬੰਦੇ ਆਉਂਦੇ ਨੇ, ਮਹਾਤਮਾ ਮੱਖੀਆਂ ਕਹਿੰਦੇ ਨੇ, ਇੱਥੋਂ ਬਾਜੀ ਬਿਲਕੁਲ ਗੁਪਤ ਰੱਖੀ, ਕਿਸੇ ਨੂੰ ਨਾ ਪਤਾ ਲੱਗੇ ਇਹਨਾਂ ਗੱਲਾਂ ਦਾ, ਭਜਨ ਦਾ, ਭੋਜਨ ਦਾ, ਨਾਰੀ ਦਾ, ਤਿੰਨੇ ਪੜਦੇ ਦੇ ਅਧਿਕਾਰੀ, ਭਜਨ ਭੋਜਨ ਨਾਰੀ ਤਿੰਨੇ ਪੜਦੇ ਦੇ ਅਧਿਕਾਰੀ। ਭਜਨ ਦਾ ਪ੍ਰਗਟਾਵਾ ਨਾ ਕਰੀ, ਜੇ ਪ੍ਰਗਟਾਵਾ ਕਰਿਆ ਤੈਨੂੰ ਅੰਦਰ ਦੇ ਚੋਰ ਵੀ ਲੁੱਟ ਲੈਣਗੇ, ਬਾਹਰਲੇ ਨੇ ਤਾਂ ਲੁੱਟਣਾ ਹੀ ਲੁੱਟਣਾ। ਸੋ ਇਹਨਾਂ ਸਾਰਿਆਂ ਤੋਂ ਜਿਹੜੀ ਜ਼ਰੂਰੀ ਗੱਲ ਹੈ, ਇਹ ਜਿੰਨੇ ਜੀਵ ਨੇ ਸਭ ਵਾਹਿਗੁਰੂ ਦੇ ਜੀਵ ਨੇ, ਐਂ ਸਮਝ ਲੈ ਵਾਹਿਗੁਰੂ ਨੇ ਆਪ ਇਹ ਰੂਪ ਧਾਰਿਆ ਹੋਇਆ। ਤੇ ਸਾਡਾ ਉਪਦੇਸ਼ ਯਾਦ ਰੱਖੀ, ਕਿਸੇ ਜੀਵ ਨੂੰ ਕਦੇ ਨਾ ਦੁੱਖ ਦੇਵੀ, ਸਾਰੇ ਜੀਵ ਵਾਹਿਗੁਰੂ ਦੇ, ਜੀਵ ਨੂੰ ਕਦੇ ਨਾ ਦੁੱਖ ਦੇਣਾ, ਸਾਰੇ ਜੀਵ ਵਾਹਿਗੁਰੂ ਦੇ, ਕਿਸੇ ਜੀ ਪਤ ਸਿਉਂ ਕਰ ਜਾ, ਜਾਂ ਗਿਆਨ ਤੈ ਧਰਮ ਹੈ, ਜਾਂ ਝੂਠ ਤੈ ਪਾਪ, ਜਾਂ ਲੋਭ ਤੈ ਕਾਲ ਹੈ, ਜਾਂ ਖੇਵਾਂ ਤੈ ਆਪ, ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਜੋ ਸਭ ਮੈਂ ਇਹ ਖਦਾਏ ਕਹਿ ਤੋ ਤੁਗ ਮੁਰਗੀ ਮਾਰੇ। ਜੀ ਬਦੋ ਤੁਮ ਧਰਮ ਕਹੇ ਤੋ ਅਧਰਮ ਕਹੋ ਕਿਸ ਭਾਈ, ਆਪਸ ਕੋ ਮੁਨਵਰ ਕਰ ਤਪੋ ਕਾਹੋ ਕਹੋ ਕਸਾਈ। ਕਹਿੰਦੇ ਇਸ ਤਰ੍ਹਾਂ ਜੀਵਾਂ ਦੇ ਉੱਤੇ ਪਿਆਰ। ਸੋ ਉਪਦੇਸ਼ ਦੇ ਤਾਂ ਪੂਰੇ ਸਤਿਗੁਰੂ ਨੇ, ਦਿਨ ਰਾਤ ਇੱਕ ਕਰਕੇ ਕਮਾਈ ਕਰਨ ਲੱਗ। ਅੱਜ ਨਵਾਬ ਨੇ ਕਿਹਾ, ਭਾਈ ਤਰੋਕਾ ਬੜੀ ਦੇਰ ਹੋ ਗਈ ਆਪਾਂ ਸ਼ਿਕਾਰ ਨੂੰ ਨਹੀਂ ਗਏ, ਹੁਕਮ ਕਰਦੇ ਕਿ ਸਾਡੇ ਨਾਲ ਜਿਹੜੇ ਜਿੰਨੇ ਆਫਿਸਰ ਨੇ ਵੱਡੇ ਸ਼ਿਕਾਰ ਨੂੰ ਜਾਣ, ਸ਼ਿਕਾਰੀਆਂ ਨੂੰ ਹੁਕਮ ਕਰ ਦਿਓ ਕਿ ਉਹ ਸ਼ਿਕਾਰ ਕੱਢਣ ਮੂਹਰੇ। ਇੰਤਜ਼ਾਮ ਹੋ ਗਿਆ ਅਤੇ ਸ਼ਿਕਾਰ ਨੂੰ ਚੱਲ ਪਏ। ਉੱਥੇ ਜਾ ਕੇ ਫੈਸਲਾ ਹੋਇਆ ਵੀ ਜਿਹਦੇ ਮੂਹਰੇ ਜਿਹੜਾ ਜੀ ਪਾਵੇ ਉਹਨੇ ਹੀ ਮਾਰਨਾ। ਉਸ ਵੇਲੇ ਆਪਣੇ ਆਪਣੇ ਸੇਧ ਵਿੱਚ ਤੁਰੇ ਜਾਂਦੇ ਨੇ ਅਤੇ ਭਾਈ ਤਲੋਕੇ ਦੇ ਸਾਹਮਣੇ ਇੱਕ ਹਰਨੀ ਆ ਗਈ। ਉਹ ਜੋ ਹਦਾਇਤਾਂ ਸੀ ਉਹਦੇ ਮੁਤਾਬਕ ਉਹਦੀ ਤਲਵਾਰ ਬੜੀ ਤਿੱਖੀ ਸੀ, ਜਦੋਂ ਤਲਵਾਰ ਮਾਰੀ ਉਹਦੀਆਂ ਜੋ ਮੂਹਰਲੀਆਂ ਲੱਤਾਂ ਦੇ ਪਿਛਲਾ ਹਿੱਸਾ ਸੀ ਉੱਥੇ ਤਲਵਾਰ ਲੱਗੀ ਅਤੇ ਉਹ ਕੱਟ ਗਈ। ਦੋ ਹਿੱਸਿਆਂ ਚ ਗਿਰ ਗਈ, ਪੇਟ ਚਾਕ ਹੋ ਗਿਆ, ਪੇਟ ਦੇ ਵਿੱਚੋਂ ਦੋ ਬੱਚੇ ਹਰਨ ਦੇ ਤੜਫ ਤੜਫ ਕੇ ਮਰ ਗਏ। ਬੜਾ ਅਸਰ ਹੋਇਆ। ਕਹਿੰਦਾ ਸਰਕਾਰ ਹੈ, ਮੈਂ ਗੁਰੂ ਦਾ ਬਚਨ ਨਹੀਂ ਕਵਾ ਸਕਿਆ, ਕੀ ਕਰੂੰ ਮੇਰੀ ਜਰਨੈਲੀ। ਤੇ ਫਿਰ ਉਹਨਾਂ ਨੇ ਕੀ ਗੁਨਾਹ ਕਰਿਆ ਸੀ ਤਿੰਨਾਂ ਨੇ, ਮੈਂ ਤਿੰਨ ਮਾਰ ਦਿੱਤੇ, ਆਪਣੀ ਰੋਜ਼ੀ ਵਾਸਤੇ ਹੀ ਮਾਰੇ ਨਾ। ਬਹੁਤ ਜ਼ਿਆਦਾ ਉਦਾਸ ਹੋ ਗਿਆ, ਅਰਦਾਸ ਕਰੀ। ਕਹਿੰਦਾ ਹੇ ਸੱਚੇ ਪਾਤਸ਼ਾਹ, ਮੇਰੇ 'ਤੇ ਗਲਤੀ ਹੋ ਗਈ, ਫੈਸਲਾ ਕਰ ਲਿਆ ਕਿ ਅੱਜ ਤੋਂ ਬਾਅਦ ਮੈਂ ਲੋਹੇ ਦੀ ਤਲਵਾਰ ਨਹੀਂ ਪਹਿਨਣੀ, ਕਾਠ ਦੀ ਬਣਵਾ ਲਈ ਗੁਪਤ ਤਰੀਕੇ ਨਾਲ। ਲੇਕਿਨ ਹੌਲੀ ਹੌਲੀ ਜਿਹੜੇ ਉਹਦੇ ਨਾਲ ਜਿੱਦ ਕਰਦੇ ਸੀ, ਜਿਹੜੇ ਖਾਰ ਖਾਂਦੇ ਸੀ ਵੀ ਨਵਾਬ ਇਹਦੇ ਉੱਤੇ ਸਭ ਤੋਂ ਜ਼ਿਆਦਾ ਵਿਸ਼ਵਾਸ ਕਰਦਾ, ਉਹਨਾਂ ਨੇ ਆਪਣਾ ਇੱਕ ਲੀਡਰ ਚੁਣਿਆ ਵੀ ਜਾਓ ਜਾ ਕੇ ਇਸ ਮੌਕੇ ਦੁਸ਼ਮਣ ਨੂੰ ਮਾਰਨ ਦਾ ਸਭ ਤੋਂ ਚੰਗਾ ਸਮਾਂ ਹੈ। ਇਹ ਹਿੰਦੂ ਕਿੰਨਾ ਧੋਖਾ ਦੇ ਰਿਹਾ ਨਵਾਬ ਨੂੰ, ਇਹਨੂੰ ਤਾਂ ਬਹੁਤ ਸਖ਼ਤ ਸਜ਼ਾ ਮਿਲੇਗੀ। ਜਿਹੜਾ ਉਹਨਾਂ ਦਾ ਮੁਖੀ ਸੀ ਜਾ ਕੇ ਕਹਿਣ ਲੱਗਿਆ, ਨਵਾਬ ਸਾਹਿਬ ਇੱਕ ਮੈਂ ਬੇਨਤੀ ਕਰਨੀ ਹੈ, ਉਹ ਹੈ ਕਿ ਜਿਸ ਫੌਜ ਦਾ ਜਰਨੈਲ ਸ਼ਸਤਰ ਤੋਂ ਹੀਣਾ ਹੋਵੇ ਉਹ ਫੌਜ ਕਦੇ ਜਿੱਤ ਸਕਦੀ ਹੈ? ਕਹਿੰਦੇ ਬਿਲਕੁਲ ਨਹੀਂ। ਕਹਿੰਦਾ ਤੁਹਾਡੀ ਸਪੈਸ਼ਲ ਰਾਖੀ ਵਾਲਾ ਜਿਹੜਾ ਜਰਨੈਲ ਹੈ, ਜੇ ਉਹ ਸ਼ਸਤਰਹੀਣਾ ਹੋਵੇ ਉਹ ਤੁਹਾਡੀ ਰਾਖੀ ਕਰ ਸਕਦਾ? ਕਹਿੰਦੇ ਬਿਲਕੁਲ ਨਹੀਂ। ਕਹਿਣ ਲੱਗੇ ਤੁਸੀਂ ਬਜਾਰਤਾ ਕੀ ਪਾਉਂਦੇ ਹੋ, ਸਾਫ਼ ਸਾਫ਼ ਗੱਲ ਕਹੋ। ਕਹਿਣ ਲੱਗੇ ਮਹਾਰਾਜ, ਜਿਹੜਾ ਭਾਈ ਤਲੋਕਾ ਜਿਹਦੇ ਉੱਤੇ ਤੁਸੀਂ ਸਭ ਤੋਂ ਜ਼ਿਆਦਾ ਵਿਸ਼ਵਾਸ ਕਰਿਆ ਹੋਇਆ, ਉਹ ਤਲੋਕੇ ਨੇ ਕਾਠ ਦੀ ਤਲਵਾਰ ਪਾਈ ਹੋਈ ਹੈ, ਕੱਲ੍ਹ ਨੂੰ ਕੋਈ ਦੁਸ਼ਮਣ ਆ ਗਿਆ ਤੁਹਾਡੇ ਉੱਤੇ ਅਟੈਕ ਕਰਤਾ, ਕਿਉਂਕਿ ਇਹਦਾ ਪਤਾ ਸਭ ਨੂੰ ਹੈ ਵੀ ਉਹਦੇ ਕੋਲ ਕਾਠ ਦੀ ਤਲੈਕ ਹੈ, ਤੁਹਾਡਾ ਉਹ ਬੋਡੀਗਾਰਡ ਵੀ ਹੈ ਨਾਲ, ਤੁਹਾਡੀ ਰਾਖੀ ਕਿਵੇਂ ਕਰੇਗਾ? ਯੁੱਧ ਹੋ ਗਿਆ ਤੁਹਾਡੇ 'ਚ ਰਾਖੀ ਕਿਵੇਂ ਕਰੇਗਾ? ਨਵਾਬ ਕਹਿਣ ਲੱਗਿਆ ਬਿਲਕੁਲ ਗਲਤ, ਭਾਈ ਤਲੋਕਾ ਕਦੇ ਵੀ ਐਸੀ ਬਾਤ ਨਹੀਂ ਨਾ ਸੋਚ ਸਕਦਾ ਨਾ ਕਰ ਸਕਦਾ। ਕਹਿਣ ਲੱਗਿਆ ਨਵਾਬ ਸਾਹਿਬ, ਜੇ ਸੱਚ ਨਿਕਲਿਆ ਆ, ਕਹਿੰਦੇ ਫਿਰ ਮੈਂ ਉਹਨੂੰ ਸਜ਼ਾ ਦੇਵਾਂਗਾ। ਕਹਿ ਨਵਾਬ ਕਹਿਣ ਲੱਗਿਆ, ਜੇ ਝੂਠ ਨਿਕਲਿਆ ਆ, ਫਿਰ ਕਹਿੰਦੇ ਸਾਨੂੰ ਦੇ ਦਿਓ ਤੁਸੀਂ ਸਜ਼ਾ। ਹੁਣ ਭਾਈ ਤਲੋਕਾ ਹਾਜ਼ਰ ਹੈ, ਅੰਦਰ ਨਾ ਜਾਣ ਦਿਓ ਘਰ ਤੱਕ, ਤਲਵਾਰ ਇਹਦੇ ਪਹਿਨੀ ਹੋਈ ਹੈ, ਹੁਣੇ ਤਲਵਾਰ ਕਢਾ ਕੇ ਦੇਖ ਲਓ। ਨਵਾਬ ਬੜਾ ਸਿਆਣਾ ਸੀ, ਉਸਨੇ ਕਿਹਾ ਵੀ ਬੜੀ ਭਾਰੀ ਇਨਸਲਟ ਹੋਏਗੀ ਮੇਰੇ ਆਪਣੇ ਵਿਸ਼ਵਾਸ ਪਾਤਰ ਦੀ, ਕਿਸੇ ਢੰਗ ਨਾਲ ਮੈਂ ਗੱਲ ਕਰਾਂ। ਭਾਈ ਤਲੋਕੇ ਨੂੰ ਬੁਲਾਇਆ, ਕਹਿਣ ਲੱਗੇ ਭਾਈ ਤਲੋਕਾ, ਇਹ ਬੜੀ ਦੇਰ ਹੋ ਗਈ ਯੁੱਧ ਹੋਏ ਨੂੰ, ਤਲਵਾਰਾਂ ਦੇ ਵਿੱਚ ਕੱਟ ਪੈ ਗਏ ਸੀ, ਵਰਛਿਆਂ ਦੀਆਂ ਜਿਹੜੀਆਂ ਸਿਰੀਆਂ ਨੇ ਉਹ ਟੁੱਟ ਗਈਆਂ ਸੀ, ਮੈਂ ਦੇਖਣਾ ਚਾਹੁੰਦਾ ਵੀ ਕਿੰਨੇ ਸ਼ਸਤਰ ਆਪਣੇ ਕੋਲ ਹੈਗੇ ਨਰੋਏ, ਨਹੀਂ ਫਿਰ ਰਿਪਲੇਸ ਕਰੇ ਜਾਣ, ਜਵਾਨਾਂ ਨੂੰ ਬਿਲਕੁਲ ਵਧੀਆ ਸ਼ਸਤਰ ਦਿੱਤੇ ਜਾਣ। ਐਂ ਕਰੋ ਹੁਣੇ ਬਿਗਲ ਵਜਾ ਦਿਓ, ਬਿਗਲ ਜੀ ਨੂੰ ਕਹਿ ਦਿਓ ਕਿ ਫਾਲਨ ਹੋਣ ਦਾ ਬਿਗਲ ਵੱਜੇ। ਜਦੋਂ ਫਾਲਨ ਹੋਣ ਦਾ ਬਿਗਲ ਫੌਜ ਵਿੱਚ ਵੱਜਦਾ ਹੈ ਤਾਂ ਜਿਹੜੇ ਤਾਂ ਹੁੰਦੇ ਨੇ ਘੋੜ ਸਵਾਰ, ਇਹਨਾਂ ਨੂੰ ਤਾਂ 10 ਮਿੰਟ ਮਿਲਦੇ ਨੇ, ਇਹਨਾਂ ਨੇ ਘੋੜਾ ਵੀ ਤਿਆਰ ਕਰਨਾ, ਕਾਠੀ ਵੀ ਪਾਉਣੀ ਹੈ, ਘੋੜੇ ਵਾਸਤੇ ਦਾਣਾ ਵੀ ਲੈਣਾ, ਗੁੜ ਵੀ ਲੈਣਾ, ਆਪਣੇ ਵਾਸਤੇ ਵੀ ਕੁਛ ਲੈਣਾ, ਆਪਣੀ ਵਰਦੀ ਪਾਉਣੀ ਹੈ, ਸ਼ਸਤਰ ਲੈਣੇ ਨੇ ਸਾਰੇ। ਜਿਹੜੇ ਹੁੰਦੇ ਪੈਦਲ, ਇਹਨਾਂ ਨੂੰ ਸਿਰਫ 2 ਮਿੰਟ ਮਿਲਦੇ ਸੀ, 1 ਮਿੰਟ ਦੇ ਅੰਦਰ ਇਹਨਾਂ ਨੇ ਆਪਣੀ ਵਰਦੀ ਪਹਿਨਣੀ ਹੈ, 1 ਮਿੰਟ 'ਚ ਨੱਠ ਕੇ ਕੋਤਾਂ ਤੋਂ ਆਪਣਾ ਹਥਿਆਰ ਲੈ ਕੇ ਪਰੇਡ ਗਰਾਊਂਡ 'ਚ ਖੜਨਾ, ਟਾਈਮ ਹੁੰਦਾ ਹੀ ਨਹੀਂ ਸੀ। ਉਸ ਵੇਲੇ ਬਿਗਲ ਵੱਜ ਗਿਆ, ਸਾਰੀ ਫੌਜ ਪਰੇਡ ਗਰਾਊਂਡ 'ਚ ਖੜ ਗਈ, ਇੰਸਪੈਕਸ਼ਨ ਆਉਣਾ ਸ਼ੁਰੂ ਹੋ ਗਿਆ। ਨਵਾਬ ਤਲਵਾਰਾਂ ਕੱਢੀ ਜਾਂਦੇ ਨੇ, ਦੇਖੀ ਜਾਂਦਾ, ਕੱਢੀ ਜਾਂਦੇ ਨੇ, ਦੇਖੀ ਜਾਂਦਾ। ਹੁਣ ਭਾਈ ਤਲੋਕੇ ਦੇ ਤਾਂ ਸੱਚਮੁੱਚ ਪਹਿਨੀ ਹੋਈ ਹੈ ਤਲਵਾਰ, ਪਰ ਗੁਰੂ ਦੇ ਆਸਰੇ ਵਿੱਚ ਹੈ। ਉਸ ਵੇਲੇ ਗੁਰੂ ਦੇ ਚਰਨਾਂ ਵਿੱਚ ਧਿਆਨ ਜੋੜਦਾ। ਮਹਾਰਾਜ ਜੀ ਐਸਾ ਫਰਮਾਨ ਕਰਦੇ ਆ, ਜਿਹੜਾ ਪਰਮੇਸ਼ਵਰ ਦਾ ਪਿਆਰਾ ਹੈ, ਜੇ ਕੋਈ ਉਹਨੂੰ ਦੁੱਖ ਦੇਣ ਦਾ ਯਤਨ ਕਰੇ, ਉਹਨੂੰ ਉਹ ਦੁੱਖ ਤਾਂ ਪਹੁੰਚਾ ਨਹੀਂ ਸਕਦਾ, ਪਰ ਆਪਣਾ ਵੀ ਸੁੱਖ ਉਹ ਗਵਾ ਲਿਆ ਕਰਦਾ। ਸੁਖ ਕਦੇ ਨਾ ਪਾਉਂਦੇ ਜੀ ਮੁਕਤ ਨਰ ਸੰਤਾ ਨਾਲ ਕਰਦੇ, ਕਦੇ ਨਾ ਪਾਉਂਦੇ ਜੀ ਮੁਕਤ ਨਰ ਸੰਤਾ ਨਾਲ ਕਰਦੇ, ਚਾਰ ਵੇਦ ਕਹਾਂਦੇ ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਹਵਨ ਤੇ, ਪ੍ਰਗਟ ਪਹਾਰ ਹੈ ਜਾਪਦੇ ਸਭ ਲੋਕ ਸੁਣਨ ਦੇ, ਸੁਖ ਨਾ ਪੈਣ ਮੁਗਧ ਨਰ ਸੰਤ ਨਾਲ ਕਹਾਂਦੇ। ਓਏ ਲੋਚਨ ਉਹਨਾਂ ਗੁਣਾਂ ਨੂੰ ਓਏ ਅਹੰਕਾਰ ਸੁਣਦੇ, ਓਏ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੁੰਡੇ, ਜੋ ਮਾਰੇ ਤਿੰਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ, ਵੈਰ ਕਰਨ ਨਿਰਵੈਰ ਨਾਲ ਧਰਮ ਨਿਆਇ ਪਚੰਦੇ, ਜੋ ਜੋ ਸੰਤ ਸਰਾਪਿਆ ਸੇ ਫਿਰੇ ਪਵੰਦੇ, ਪੇਦ ਮੁੰਡਾਹੂ ਕੱਟਿਆ ਤਿਸ ਦਾਲ ਸੁਕੰਦੇ, ਜਿਵੇਂ ਜੜ ਤੋਂ ਪੱਟ ਦਈਏ ਨਾ ਕਿਸੇ ਦਰਖਤ ਨੂੰ ਉਹਦੇ ਸਾਰੇ ਟਾਹਣੇ ਸੁੱਕ ਜਾਂਦੇ ਨੇ। ਕਹਿੰਦੇ ਇਸ ਤਰ੍ਹਾਂ ਦੇ ਨਾਲ ਜਿਹੜੇ ਖਹਿੰਦੇ ਨੇ ਉਹਨਾਂ ਦਾ ਹਾਲ ਇਹ ਹੋਇਆ ਕਰਦਾ, ਜੋ ਜੋ ਸੰਤ ਸਰਾਪਿਆ ਸੇ ਫਿਰੇ ਪਵੰਦੇ। ਉਸ ਵੇਲੇ ਜਿਹੜਾ ਵਾਹਿਗੁਰੂ ਦਾ ਪਿਆਰਾ ਹੈ, ਵਾਹਿਗੁਰੂ ਦਾ ਨਾਲ ਹੈ, ਕੋਲ ਹੈ, ਗੱਲ ਕਰਦਾ ਰੋਜ਼, ਉਹਦੀ ਹਾਜ਼ਰੀ 'ਚ ਬੈਠ ਕੇ ਨਾਮ ਜਪਦੇ ਹਾਂ, ਉਹਦੀ ਹਾਜ਼ਰੀ 'ਚ ਬੈਠ ਕੇ ਧਿਆਨ ਕਰਦੇ ਹਾਂ, ਫੇਰ ਉਹ ਦੂਰ ਤਾਂ ਹੈ ਨਹੀਂ ਸਾਧਨ ਦੀ। ਜਦ ਉਹਨੂੰ ਪਿਆਰ ਕਰਦੇ ਹਾਂ, ਅਰਦਾਸ ਕਰਦੇ ਹਾਂ, ਫੇਰ ਉਹ ਹਾਜ਼ਰ ਨਾਜ਼ਰ ਹੋਇਆ ਕਰਦਾ, ਐਸਾ ਫਰਮਾਨ ਹੈ ਮਹਾਰਾਜ ਜੀ ਦਾ। ਉਹ ਤਾਂ ਕਦੇ ਵੀ ਨਾ ਹਾਰਦਾ ਜਿਹਦੇ ਹੋ ਜਾ ਵੱਲ, ਕਦੇ ਵੀ ਨਾ ਹਾਰਦਾ ਜਿਹਦੇ ਹੋ ਜਾ ਵੱਲ, ਕਦੇ ਨਾ ਹਾਰਦਾ ਬਲ ਪਿਆਰਾ ਅਹਿਸਾਸ ਗਰਾਸ ਮਾਂ ਪਰਵਰਦਗਾਰ ਦਾ ਜਿਸ ਨੂੰ ਕਰੇ ਰਹਿਮ ਤਿਸ ਨਾ ਵਿਸਾਰਦਾ ਆਪ ਵਾਲਣ ਹਾਰ ਆਪੇ ਹੀ ਮਾਰਦਾ ਸਭ ਕੁਝ ਜਾਣੇ ਜਾਣ ਬੁੱਝ ਵਿਚਾਰਦਾ ਅਨੁਕਰੂਪ ਖਿਨ ਮਾਹੇ ਕੁਦਰਤ ਤਾਰਦਾ ਜਿਸ ਨੂੰ ਲਾਏ ਸੱਚ ਤਿਸੇ ਉਧਾਰਦਾ ਜਿਸਦਾ ਹੋਵੇ ਬਲ ਸੋ ਕਦੇ ਨਾ ਹਾਰਦਾ ਸਦਾ ਪਗ ਦੀਵਾਨ ਹੈ ਔਰ ਤਿਸ ਨਮਸਕਾਰ ਦਾ ਇਹ ਅਸੂਲ ਹੈ ਵਾਹਿਗੁਰੂ ਜੀ ਦਾ ਵਾਹਿਗੁਰੂ ਕੋਈ ਐਵੇਂ ਨਹੀਂ ਇਮੈਜਨਰੀ ਜੀ ਚੀਜ਼ ਵੀ ਆਹ ਖਾਲੀ ਥਾਂ ਅਕਾਸ਼ ਨਹੀਂ ਹੈਗਾ ਉਹ ਜਿਉਂਦੀ ਜਾਗਦੀ ਚੀਜ਼ ਹੈ ਹਰਕਤ ਵਾਲੀ ਸਾਡੇ ਨਾਲ ਇੰਨਾ ਸੰਬੰਧ ਹੈ ਸੰਤਨ ਦੁੱਖ ਪਾਏ ਤੇ ਦੁਖੀ ਸੁੱਖ ਪਾਏ ਸਾਧਨ ਕੇਸੂ ਜੇ ਉਹਦਾ ਪਿਆਰਾ ਸੁਖੀ ਹੈ ਉਹ ਵੀ ਸੁਖੀ ਹੈ ਜੇ ਪਿਆਰਾ ਦੁਖੀ ਹੈ ਉਹ ਸਾਰੀ ਗੱਲ ਉਹਦੇ ਕੋਲ ਪਹੁੰਚਦੀ ਹੈ ਉਹ ਕੋਈ ਐਵੇਂ ਸੁਣ ਮੁਣ ਹਸਤੀ ਨਹੀਂ ਸਾਨੂੰ ਦਿਸਦਾ ਨਹੀਂ ਸਾਧ ਸਿੰਘ ਜੀ ਸਾਡੇ ਕੋਲ ਡਾਇਮੈਂਸ਼ਨ ਨਹੀਂ ਹੈ ਫੋਰਸ ਉਹ ਚੀਜ਼ ਨਹੀਂ ਸਾਨੂੰ ਜਿਹਦੇ ਨਾਲ ਅਸੀਂ ਦੇਖ ਲਈਏ ਸਾਨੂੰ ਵਿਸ਼ਵਾਸ ਕਰਨਾ ਪੈਂਦਾ ਕਿਉਂਕਿ ਅਸੀਂ ਅੰਨੇ ਹਾਂ ਬੋਲੇ ਹਾਂ ਸੰਤਾਂ ਦੇ ਵਚਨਾਂ ਤੇ ਵਿਸ਼ਵਾਸ ਕਰਨਾ ਪੈਂਦਾ ਗੁਰੂ ਦੇ ਵਚਨਾਂ ਤੇ ਵਿਸ਼ਵਾਸ ਕਰਨਾ ਪੈਂਦਾ ਗੁਰੂ ਕਹਿੰਦਾ ਜਦੋਂ ਪਿਆਰਾ ਦੁਖੀ ਦੁੱਖ ਚ ਆ ਜਾਂਦਾ ਉਸ ਵੇਲੇ ਉਹ ਦੁੱਖ ਹੋਣ ਨਹੀਂ ਦਿਆ ਕਰਦਾ ਔਖੀ ਘੜੀ ਨਾ ਦੇਖਣ ਦੇਵੇ ਆਪਣਾ ਬਿਰਦ ਸੰਭਾਲਦਾ ਔਖੀ ਘੜੀ ਨਾ ਦੇਖਣ ਦੇਵੇ ਆਪਣਾ ਬਿਰਦ ਸੰਭਾਲਦਾ